ਪੌਲੁਸ ਰਸੂਲ ਦੀ ਪੱਤਰੀ ਅਫਸੀਆਂ ਨੂੰ ਉਸਦਾ ਪਹਿਲਾ ਬਾਪ ਲਿਖਤਮ ਪੌਲੁਸ, ਜਿਹੜਾ ਪਰਮੇਸ਼ਵਰ ਦੀ ਇੱਛਾ ਤੋਂ ਮਸੀਹ ਯਸੂ ਦਾ ਰਸੂਲ ਹਾਂ, ਅੱਗੇ ਯੋਗ ਹੈ ਉਹਨਾਂ ਸੰਤਾਂ ਨੂੰ ਜਿਹੜੇ ਅਫਸਸ ਵਿੱਚ ਵਸਦੇ ਹਨ ਅਤੇ ਮਸੀਹ ਯਸੂ ਦੇ ਨਾਲ ਨੇਚਾਵਾਨ ਹਨ। ਸਾਡੇ ਪਿਤਾ ਪਰਮੇਸ਼ਵਰ ਨੇ ਅਤੇ ਪ੍ਰਭੂ ਯਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਮੁਬਾਰਕ ਹੋਵੋ ਤੁਸੀਂ ਆਪਣੇ ਪ੍ਰਭੂ ਯਸੂ ਮਸੀਹ ਪਰਮੇਸ਼ਵਰ ਦਾ ਅਤੇ ਪਿਤਾ ਪਰਮੇਸ਼ਵਰ, ਜਿਨ੍ਹੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਬਰਕਤਾਂ ਅਤੇ ਸਾਨੂੰ ਬਰਕਤਾਂ ਦਿੱਤੀਆਂ, ਜਿਵੇਂ ਉਹਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਉਹਨੂੰ ਚੁਣ ਲਿਆ ਭਾਈ ਅਸੀਂ ਉਸਦੇ ਸਨਮੁੱਖ ਪ੍ਰੇਮ ਅਤੇ ਪਵਿੱਤਰ ਅਤੇ ਨਿਰਮਲ ਹੋਈਏ। ਉਹਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਨੇਪਾ ਲੱਕ ਪੁੱਤਰ ਹੋਣ ਦੇ ਅੱਗੇ ਹੀ ਠਹਿਰਾਇਆ, ਭਾਈ ਉਹਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ ਜਿਹੜੀ ਉਸਨੇ ਆਪਣੇ ਪਿਆਰੇ ਵਿੱਚ ਸਾਨੂੰ ਬਖਸ਼ ਦਿੱਤੀ, ਜਿਹਦੇ ਵਿੱਚ ਉਸਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਅਤੇ ਉਹਦੀ ਕਿਰਪਾ ਦੇ ਤਨ ਦੇ ਅਨੁਸਾਰ ਮਿਲਦੀ ਹੈ, ਜਿਸ ਕਿਰਪਾ ਨੂੰ ਉਸਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ, ਕਿਉਂ ਜੋ ਉਹਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਅਤੇ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਸ ਵਿੱਚ ਤਾਰਿਆ ਹੋਇਆ ਸੀ, ਭਈ ਸਮਿਆਂ ਦੇ ਨੇ ਪੂਰਨਤਾਈ ਦੇ ਜੁਗਤ ਹੋਵੇ ਅਤੇ ਉਹ ਸਭਨਾਂ ਨੂੰ ਸਵਰਗ ਵਿੱਚ ਅਤੇ ਉਹ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ। ਹਾਂ, ਉਸ ਵਿੱਚ ਅਸੀਂ ਵੀ ਉਸ ਦੀ ਧਾਰਨਾ ਮੁਜਬ ਜਿਹੜਾ ਆਪਣੀ ਇੱਛਾ ਅਤੇ ਮਤੇ ਅਨੁਸਾਰ ਸਭ ਕੁਝ ਕਰਦਾ ਹੈ ਅੱਗੋ ਹੀ ਠਹਿਰਾ ਜਾ ਕੇ ਅਧਿਕਾਰ ਬਣ ਗਏ ਹਾਂ। ਭਈ ਅਸੀਂ ਜਿਨ੍ਹਾਂ ਪਹਿਲਾਂ ਉੱਤੇ ਮਸੀਹ ਉੱਤੇ ਆਸ ਰੱਖੀ ਅਤੇ ਉਹਦੀ ਮਹਿਮਾ ਦੀ ਉਸਤਤ ਹੋਈਏ, ਉਸ ਵਿੱਚ ਜਿਸ ਵੇਲੇ ਤੁਸਾਂ ਸੱਚਾਈ ਦਾ ਵਚਨ ਅਰਥਾਤ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨੇਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਲੱਗੀ। ਇਹ ਪਰਮੇਸ਼ਵਰ ਦੇ ਨਿੱਜ ਲੋਕਾਂ ਦੇ ਲਈ, ਨਿਸਤਾਰੇ ਦੇ ਲਈ, ਸਾਡੇ ਅਧਿਕਾਰ ਦੇ ਸਾਈਂ ਹੈ ਕਿ ਉਹਦੀ ਮਹਿਮਾ ਅਤੇ ਉਹਦੀ ਉਸਤਤ ਹੋਵੇ। ਇਸ ਕਾਰਨ ਮੈਂ ਵੀ ਜਦ ਤੁਹਾਡੀ ਨੇਚਾ ਨੂੰ ਜੋ ਪ੍ਰਭੂ ਯਿਸੂ ਮਸੀਹ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾ ਸੰਤਾਂ ਦੇ ਲਈ ਹੈ ਸੁਣਿਆ, ਤਾਂ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਤੁਹਾਨੂੰ ਕਰਦਿਆਂ ਅਤੇ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ। ਭਾਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ, ਜਿਹੜਾ ਤੇਜ ਦਾ ਪਿਤਾ ਹੈ, ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਜਾਣਨ ਦੇਵੇ ਅਤੇ ਸੋ ਜਾਣ ਲਵੋ ਜੋ ਤੁਸੀਂ ਉਹਦੇ ਸੱਦੇ ਹੋਏ ਤੇ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਕੀ ਤਨ ਹੈ ਅਤੇ ਅਸਾਂ ਨੇਚਾਵਾਨਾਂ ਵੱਲ ਉਹਦੀ ਸਮਰਥਾ ਦਾ ਅਤਿਅੰਤ ਵੱਡਾਪਨ, ਉਹਦੀ ਵੱਡੀ ਸ਼ਕਤੀ ਦੇ ਅਮਲ ਦੇ ਅਨੁਸਾਰ ਕੀ ਹੈ ਜਿਹੜਾ ਉਹਨੇ ਮਸੀਹ ਵਿੱਚ ਕੀਤਾ ਅਤੇ ਜਿਹਨੂੰ ਉਸਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਿਹਾਲਿਆ ਅਤੇ ਹਰੇਕ ਹਕੂਮਤ, ਅਖਤਿਆਰ, ਕੁਦਰਤ, ਰਿਆਸਤ ਅਤੇ ਹਰੇਕ ਨਾਂ ਦੇ ਉਤਾਂ ਹੈ ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲਈਦਾ ਹੈ ਅਤੇ ਸਭ ਕੁਝ ਉਸਦੇ ਪੈਰਾਂ ਦੇ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬੰਨਣ ਲਈ ਉਸ ਨੂੰ ਕਲੀਸੀਆ ਦੇ ਲਈ ਦੇ ਦਿੱਤਾ ਅਤੇ ਉਸਦੀ ਦੇਹ ਅਰਥਾਤ ਉਸਦੀ ਭਰਪੂਰੀ ਜਿਹੜਾ ਸਭਨਾਂ ਵਿੱਚੋਂ ਸਭ ਕੁਝ ਭਰਦਾ ਹੈ। ਦੂਜਾ ਬਾਪ, ਉਹਨੇ ਤੁਹਾਨੂੰ ਵੀ ਜਦ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੋ ਜਿਵਾਲਿਆ, ਜਿਨ੍ਹਾਂ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਜਿਹੜਾ ਹਵਾਈ ਅਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਚੱਲਦੇ ਸੋ, ਜਿਹੜੀ ਹੁਣ ਅਣ ਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ ਅਤੇ ਉਹਨਾਂ ਵਿੱਚ ਅਸੀਂ ਸਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਅਤੇ ਆਪਣੇ ਸਰੀਰ ਦੀਆਂ ਕਾਮਨਾਵਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਗੂ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸਾਂ। ਪਰੰਤੂ ਪਰਮੇਸ਼ਵਰ ਨੇ, ਜਿਹੜਾ ਦਇਆ ਦਾ ਧਨੀ ਹੈ ਅਤੇ ਆਪਣੇ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਸਨੇ ਸਾਡੇ ਨਾਲ ਪ੍ਰੇਮ ਕੀਤਾ, ਜਦੋਂ ਅਸੀਂ ਆਪਣੇ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ, ਤਦੋਂ ਉਹਨੇ ਸਾਨੂੰ ਮਸੀਹ ਵਿੱਚ ਜਿਵਾਲਿਆ ਅਤੇ ਸਾਨੂੰ ਉਸ ਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ। ਪਰ ਉਸਦੀ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਅਤੇ ਉਹਦੇ ਆਉਣ ਵਾਲਿਆਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਤਨ ਉਜਾਗਰ ਕਰੇ, ਕਿਉਂ ਜੋ ਉਸਦੀ ਕਿਰਪਾ ਤੋਂ ਨੇਚਾ ਦੇ ਰਾਹੀਂ ਬਚਾਏ ਗਏ ਅਤੇ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੈ, ਇਹ ਕਰਨੀਆਂ ਤੋਂ ਨਹੀਂ। ਅਜਿਹਾ ਨਾ ਹੋਵੇ ਭਾਈ ਕੋਈ ਆਪਣਾ ਕਮੰਡ ਕਰੇ, ਕਿਉਂ ਜੋ ਅਸੀਂ ਉਸ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਲਚੇ ਗਏ ਅਤੇ ਜੋ ਪਰਮੇਸ਼ਵਰ ਦੇ ਅੱਗੇ ਤਿਆਰ ਕੀਤੇ ਸਨ, ਭਾਈ ਉਹਨਾਂ ਵਿੱਚ ਲੱਗ ਗਈਏ। ਇਸ ਲਈ ਚੇਤੇ ਕਰੋ ਭਾਈ, ਅੱਗੇ ਤੁਸੀਂ ਸਰੀਰ ਦੇ ਸਰਬੰਧਾਂ ਹੋ ਕੇ ਪਰਾਈਆਂ ਕੌਮਾਂ ਦੇ ਲੋਕਾਂ ਵਾਂਗੂ ਸੋ ਅਤੇ ਉਹਨਾਂ ਵਿੱਚੋਂ ਜਿਹਦੀ ਸੁਣਤ ਜਿਹੜੀ ਸਰੀਰ ਦੇ ਵਿਹਤਾਂ ਨਾਲ ਕੀਤੀ ਹੋਈ ਸੀ ਅਤੇ ਅਸੁੰਤੀ ਅਖਵਾਉਂਦੇ ਸੋ। ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ ਅਤੇ ਇਸਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਸੋ, ਬਚਨ ਦੇ ਨੇਮਾਂ ਤੋਂ ਬਾਹਰ ਅਤੇ ਆਸਾਹੀਨ ਅਤੇ ਜਗਤ ਵਿੱਚ ਪਰਮੇਸ਼ਵਰ ਤੋਂ ਰਹਿਤ ਸੋ। ਪਰ ਹੁਣ ਮਸੀਹ ਯਸੂ ਵਿੱਚ ਤੁਸੀਂ ਜੋ ਅੱਗੇ ਦੂਰ ਸੋ, ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ, ਕਿਉਂ ਜੋ ਉਹ ਸਾਡਾ ਮਿਲਾਪ ਜਿਸ ਨੇ ਸਾਨੂੰ ਦੋਹਾਂ ਨੂੰ ਇੱਕ ਕੀਤਾ ਹੈ ਅਤੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਟਾ ਸੁੱਟੀ ਅਤੇ ਸ਼ਰ੍ਹਾਂ ਨੂੰ ਵਿਧੀਆਂ ਦੇ ਕਾਨੂੰਨਾਂ ਸਣੇ ਅਕਰਥ ਕਰ ਦਿੱਤਾ, ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੁੱਠਾ ਕਰਕੇ ਅਤੇ ਉਹਨਾਂ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮਿਲਾਵੇ ਅਤੇ ਉਸਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸੋ ਮਿਲਾਪ ਦੀ ਅਤੇ ਉਸ ਦੇ ਉਸ ਨੂੰ ਜਿਹੜੇ ਉਹਦੇ ਨੇੜੇ ਸਨ ਮਿਲਾਪ ਦੀ ਖੁਸ਼ਖਬਰੀ ਸੁਣਾਈ, ਕਿਉਂ ਜੋ ਉਸਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਤੇ ਅਸਾਂ ਦੋਹਾਂ ਦੀ ਟੋਈ ਹੁੰਦੀ ਹੈ। ਸੋ ਹੁਣ ਤੁਸੀਂ ਉਪਰੇ ਅਤੇ ਪਰਦੇਸੀ ਨਹੀਂ ਹੋ, ਸਗੋਂ ਸੰਤਾਂ ਦੇ ਵਤਨੀ ਹੋ ਅਤੇ ਪਰਮੇਸ਼ਵਰ ਦੇ ਘਰਾਣੇ ਦੇ ਹੋ ਅਤੇ ਰਸੂਲਾਂ ਅਤੇ ਨਵੀਆਂ ਦੀ ਨੀਂਹ ਉੱਤੇ ਬਣੇ ਰਹੋ, ਜਿਹਦੇ ਖੂੰਜੇ ਦਾ ਪੱਥਰ ਆਪ ਮਸੀਹ ਯਸੂ ਹੈ, ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਾਈ ਜਾਂਦੀ ਹੈ, ਜਿਸ ਵਿੱਚ ਤੁਸੀਂ ਆਤਮਾ ਵਿੱਚ ਅਤੇ ਪਰਮੇਸ਼ਵਰ ਦਾ ਪਵਨ ਹੋਣ ਦੇ ਲਈ ਇੱਕ ਸੰਗ ਬਣਾਏ ਜਾਂਦੇ ਹੋ। ਤੀਜਾ ਬਾਪ, ਇਸ ਕਾਰਨ ਮੈਂ ਪੌਲੁਸ, ਜੋ ਤੁਸਾਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ, ਪਰ ਤਦ ਜੇ ਤੁਸਾਂ ਪਰਮੇਸ਼ਵਰ ਦੀ ਉਸ ਕਿਰਪਾ ਅਤੇ ਮੁਖਤਿਆਰੀ ਦੀ ਖਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ, ਭਈ ਪ੍ਰਕਾਸ਼ ਦੀ ਬਾਣੀ ਨਾਲ ਉਹ ਭੇਤ ਮੇਰੇ ਉੱਤੇ ਖੋਲਿਆ ਗਿਆ, ਜਿਵੇਂ ਮੈਂ ਥੋੜਾ ਅੱਗੇ ਕਰਕੇ ਲਿਖਿਆ ਹੈ, ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਕਿੰਨੀ ਸਮਝ ਹੈ ਅਤੇ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ ਪ੍ਰਕਾਰ ਨਹੀਂ ਖੋਲਿਆ ਗਿਆ ਅਤੇ ਜਿਸ ਪ੍ਰਕਾਰ ਹੁਣ ਪਵਿੱਤਰ ਰਸੂਲਾਂ ਅਤੇ ਨਬੀਆਂ ਦੇ ਉੱਤੇ ਅਤੇ ਆਤਮਾ ਨਾਲ ਪ੍ਰਕਾਸ਼ ਕੀਤਾ ਗਿਆ ਹੈ, ਅਰਥਾਤ ਇਹ ਕਿ ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਘੀ ਅਧਿਕਾਰੀ ਅਤੇ ਇੱਕੋ ਦੇਹੀ ਅਤੇ ਇੱਕੋ ਵਾਅਦੇ ਦੇ ਸਾਂਝੀ ਹਨ ਅਤੇ ਪਰਮੇਸ਼ਵਰ ਦੀ ਕਿਰਪਾ ਜੋ ਉਹਦੀ ਸਮਰਥਾ ਦੇ ਕਾਰਨ ਮੁਜਬ ਹੈ ਅਤੇ ਮੇਰੇ ਉੱਤੇ ਹੋਈ ਅਤੇ ਉਹਦੇ ਦਾਨ ਦੇ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣਿਆ ਅਤੇ ਮੇਰੇ ਉੱਤੇ ਜੋ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹੈ, ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਤਨ ਦੀ ਖੁਸ਼ਖਬਰੀ ਸੁਣਾਵਾਂ ਔਰ ਇਸ ਗੱਲ ਦਾ ਪ੍ਰਕਾਸ਼ ਕਰਾਂ ਕਿ ਉਸ ਭੇਦ ਦੀ ਜੁਗਤੀ ਕੀ ਹੈ ਅਤੇ ਜਿਹੜਾ ਆਦਿ ਤੋਂ ਪਰਮੇਸ਼ਵਰ ਵਿੱਚ ਗੁਪਤ ਰਿਹਾ ਅਤੇ ਇਹਨੇ ਸਭ ਵਸਤਾਂ ਉਤਪਤ ਕੀਤੀਆਂ ਅਤੇ ਹੁਣ ਕਲੀਸੀਆ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਖਤਿਆਰ ਦੇ ਉੱਤੇ ਪਰਮੇਸ਼ਵਰ ਦਾ ਨਾਨਾ ਪ੍ਰਕਾਰ ਦਾ ਗਿਆਨ ਪ੍ਰਗਟ ਕੀਤਾ ਜਾਵੇ ਅਤੇ ਸੰਦੀਪਕ ਮਨਸ਼ਾ ਦੇ ਅਨੁਸਾਰ ਜਿਹੜੀ ਉਸਨੇ ਮਸੀਹ ਯਸੂ ਸਾਡੇ ਵਿੱਚ ਪ੍ਰਭੂ ਵਿੱਚ ਤਾਰੀ ਹੈ ਅਤੇ ਉਸਦੇ ਵਿੱਚ ਉਸ ਉੱਤੇ ਨੇਚਾ ਕਰਨ ਦੇ ਦੁਆਰਾ ਸਾਨੂੰ ਦਲੇਰੀ ਅਤੇ ਟੋਈ ਅਤੇ ਭਰੋਸੇ ਨਾਲ ਪ੍ਰਾਪਤ ਹੁੰਦੀ ਹੈ ਅਤੇ ਮੈਂ ਇਹ ਬੇਨਤੀ ਇਸ ਲਈ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾਂ ਦੇ ਕਾਰਨ ਜੋ ਤੁਹਾਡੀ ਖਾਤਰ ਹਨ ਹੌਸਲਾ ਨਾ ਹਾਰੋ, ਕਿਉਂ ਜੋ ਉਹਨਾਂ ਤੋਂ ਤੁਹਾਡੀ ਵਡਿਆਈ ਹੈ। ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ਜਿਸ ਤੋਂ ਆਕਾਸ਼ ਅਤੇ ਧਰਤੀ ਦੇ ਉਤਲੇ ਹਰੇਕ ਕਰਾਨੇ ਦਾ ਨਾਂ ਆਖੀਦਾ ਹੈ, ਭਈ ਉਹ ਆਪਣੇ ਪ੍ਰਤਾਪ ਦੇ ਤਨ ਦੇ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਸਦੀ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰਥਾ ਨਾਲ ਬਲਵੰਤ ਬਣੋ ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਨੇਚਾ ਦੇ ਦੁਆਰਾ ਵਸੇ, ਤਾਂ ਜੋ ਪ੍ਰੇਮ ਵਿੱਚ ਗੱਡ ਕੇ ਠੁੱਕ ਕੇ ਅਤੇ ਉਸਦੇ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ, ਭਾਈ ਕਿੰਨੀ ਸੀ ਚੌੜਾਈ ਅਤੇ ਕਿੰਨੀ ਸੀ ਲੰਬਾਈ ਅਤੇ ਕਿੰਨੀ ਉਚਾਈ ਅਤੇ ਕਿੰਨੀ ਡੂੰਘਾਈ ਸੀ, ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣ ਸਕੋ, ਭਾਈ ਤੁਸੀਂ ਪਰਮੇਸ਼ਵਰ ਦੀ ਸਾਰੀ ਭਰਪੂਰੀ ਤਿੱਕਰ ਭਰਪੂਰ ਹੋ ਜਾਓ। ਹੁਣ ਉਹਦੀ ਜਿਹੜਾ ਅਜਿਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ ਜਾਂ ਸੋਚਦੇ ਹਾਂ ਉਸ ਨਾਲੋਂ ਅਤ ਵਧੀਕ ਕਰ ਸਕਦਾ ਹੈ, ਉਸ ਸਮਰਥਾ ਦੇ ਅਨੁਸਾਰ ਜੋ ਸਾਡੇ ਉੱਤੇ ਪਾਉਂਦੀ ਹੈ ਅਤੇ ਕਲੀਸੀਆ ਵਿੱਚ ਅਤੇ ਯਿਸੂ ਮਸੀਹ ਦੇ ਵਿੱਚ ਸਾਰੀਆਂ ਪੀੜੀਆਂ ਤਿੱਕਰ ਜੁਗੋ ਜੁਗ ਉਸਦੀ ਵਡਿਆਈ ਹੋਵੇ, ਆਮੀਨ। ਚੌਥਾ ਬਾਪ, ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸਦੇ ਸੱਦੇ ਹੋਏ ਨਾਲ ਸੱਦੇ ਹੋਏ ਅਤੇ ਉਸਦੇ ਜੋਗ ਨਾਲ ਚੱਲੋ, ਅਰਥਾਤ ਪੂਰਨ ਅਧੀਨਗੀ ਨਰਮਾਈ ਅਤੇ ਤੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ ਅਤੇ ਮਿਲਾਪ ਦੇ ਸੰਬੰਧ ਨਾਲ ਆਤਮਾ ਵਿੱਚ ਏਕਤਾ ਦੀ ਬਲ ਦੀ ਪਾਲਣਾ ਕਰੋ, ਅਤੇ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਅਤੇ ਆਪਣੇ ਸੱਦੇ ਹੋਏ ਦੀ ਇੱਕੋ ਵਾਸ ਵਿੱਚ ਸੱਦੇ ਗਏ, ਇੱਕੋ ਪ੍ਰਭੂ, ਇੱਕੋ ਨੇਚਾ, ਇੱਕੋ ਬਪਤਿਸਮਾ, ਇੱਕੋ ਪਰਮੇਸ਼ਰ, ਅਤੇ ਇੱਕੋ ਪਿਤਾ ਪਰਮੇਸ਼ਵਰ ਸਭਨਾ ਦਾ ਹੈ, ਜਿਹੜਾ ਸਭਨਾ ਉੱਤੇ ਅਤੇ ਸਭਨਾ ਵਿੱਚ ਹੈ ਅਤੇ ਸਭਨਾ ਦੇ ਅੰਦਰ ਹੈ, ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦਾ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ। ਅਤੇ ਇਸ ਲਈ ਉਹ ਆਖਦਾ ਹੈ, ਜਦ ਉਹ ਤਾਂ ਨੂੰ ਚੜਿਆ ਤਾਂ ਉਸਦੇ ਬੰਦੇ ਨੇ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ। ਹੁਣ ਇਸ ਗੱਲ ਦਾ ਭਈ ਉਹ ਚੜਿਆ, ਇਸ ਤੋਂ ਬਿਨਾਂ ਹੋਰ ਕੀ ਭਾਵ ਹੈ ਜੋ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਉਤਰਿਆ ਵੀ ਸੀ ਅਤੇ ਜਿਹੜਾ ਉਤਰਿਆ, ਸੋ ਉਹ ਹੈ ਜੋ ਕਾਸ਼ਾਂ ਦੇ ਉੱਤੇ ਚੜਿਆ ਅਤੇ ਉਹ ਹੈ ਜੋ ਕਾਸ਼ਾਂ ਦੇ ਉੱਤੇ ਥੱਲੇ ਵੀ ਸੀ। ਅਤੇ ਭਈ ਸਭੋ ਕੁਝ ਭਰਪੂਰ ਕਰੇ, ਉਹਨੇ ਕਈਆਂ ਰਸੂਲਾਂ ਨੂੰ, ਕਈਆਂ ਨਬੀਆਂ ਨੂੰ, ਕਈਆਂ ਨੂੰ ਪ੍ਰਚਾਰਕ ਅਤੇ ਕਈਆਂ ਨੂੰ ਪਾਸਬਾਨ ਅਤੇ ਕਈਆਂ ਨੂੰ ਉਸਤਾਦ ਕਰਕੇ ਦਿੱਤਾ ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧੇ ਹੋਣ ਅਤੇ ਮਸੀਹ ਦੀ ਦੇਹੀ ਦੀ ਉਰਸਦੀ ਕਰ ਜਾਵੇ। ਜਦੋਂ ਤਿੱਕਰ ਅਸੀਂ ਸਭੇ ਨੇਚਾ ਦੀ ਅਤੇ ਪਰਮੇਸ਼ਵਰ ਦੇ ਪੁੱਤਰ ਹੋਣ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਮਰਦਉ ਪੁਣੇ ਤਿੱਕਰ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤਿੱਕਰ ਨਾ ਪਹੁੰਚੀਏ, ਭਈ ਅਸੀਂ ਗਾਹਾਂ ਨੂੰ ਇਵਾਣੀਏ ਨਾ ਰਹੀਏ ਅਤੇ ਮਨੁੱਖਾਂ ਦੇ ਠੱਗ ਵਿਦਿਆ ਅਤੇ ਪਲਾਉਣ ਵਾਲੀ ਛਲ ਉਦ ਅਤੇ ਛੇਦ ਰੂਪੀ ਚਤਰਾਈ ਦੀ ਸਿੱਖਿਆ ਨਾਲ ਅਤੇ ਹਰੇਕ ਦੇ ਬੁੱਲੇ ਨਾਲ ਇੱਧਰ ਉੱਧਰ ਡੋਲਦੇ ਨਾ ਫਿਰੀਏ, ਸਗੋਂ ਅਸੀਂ ਪ੍ਰੇਮ ਨਾਲ ਸੱਚ ਨੂੰ ਕਮਾਉਂਦਿਆਂ ਹੋਇਆਂ ਅਤੇ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਪ੍ਰਕਾਰ ਤਰ੍ਹਾਂ ਵੱਧ ਜਾਈਏ ਅਤੇ ਜਿਸ ਤੋਂ ਸਾਰੀ ਦੇਹ ਹੋ ਕੇ ਜੁੜ ਕੇ ਅਤੇ ਮਦਦ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਅੰਗ ਮਿਲ ਕੇ ਇੱਕ ਇੱਕ ਅੰਗ ਦੇ ਵਾਲੇ ਕੰਮ ਕਰਨ ਦੇ ਅਨੁਸਾਰ ਆਪਣੇ ਆਪ ਨੂੰ ਉਦਾਈ ਜਾਂਦੀ ਹੈ, ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ। ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਤਗੀਦ ਕਰਦਾ ਹਾਂ, ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪ੍ਰਾਈਆਂ ਕੌਮਾਂ ਦੀ ਆਪਣੀ ਬੁੱਧ ਦੇ ਵਿਦਾਰਥ ਹੋਣੇ ਨਾਲ ਚੱਲਦੀਆਂ ਹਨ। ਉਹਨਾਂ ਦੀ ਬੁੱਧ ਹਨੇਰੀ ਹੋਈ ਹੈ ਅਤੇ ਉਹਨਾਂ ਦੇ ਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਅਤੇ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹਨ ਅਤੇ ਉਹਨਾਂ ਨੇ ਸੁਣ ਕੇ ਆਪਣੇ ਆਪ ਨੂੰ ਲੁੱਚ ਪੁਣੇ ਦੇ ਹੱਥ ਸੌਂਪ ਦਿੱਤਾ ਹੈ, ਭਾਈ ਹਰੇ ਪਾਂਤ ਦੇ ਗੰਦ ਮਨ ਨੂੰ ਚੌਂਪ ਨਾਲ ਕਰਨ, ਪਰ ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ ਅਤੇ ਕਿਤੇ ਤੁਸੀਂ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਵਿੱਚ ਯਿਸੂ ਮਸੀਹ ਹੈ ਅਤੇ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ, ਭਾਈ ਤੁਸੀਂ ਅਗਲੇ ਚੱਲਣ ਨੂੰ ਅਤੇ ਉਸਦੀ ਪੁਰਾਣੀ ਸਾਰੀ ਇਨਸਾਨੀਅਤ ਨੂੰ ਲਾ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗਾੜਦੀ ਜਾਂਦੀ ਹੈ ਅਤੇ ਤੁਸੀਂ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਅਤੇ ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸੱਚਾਈ ਅਤੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ। ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ ਅਤੇ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਵੱਲ ਤੁਹਾਡੇ ਕ੍ਰੋਧ ਵਿੱਚ ਉੱਤੇ ਡੁੱਬ ਨਾ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ, ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ, ਸਗੋਂ ਆਪਣੀ ਹੱਥੀ ਮਿਹਨਤ ਕਰਕੇ ਪਲਾ ਕੰਮ ਕਰੇ ਅਤੇ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਅਤੇ ਉਹਦੇ ਲਈ ਕੁਝ ਹੋ ਲਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹ ਤੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਅਤੇ ਗੱਲ ਨਿਕਲੇ ਅਤੇ ਹੋਰਨਾਂ ਦੀ ਉੱਨਤੀ ਦੀ ਚੰਗੀ ਹੋਵੇ ਅਤੇ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਆਪਣੇ ਨਿਸਤਾਰੇ ਦੇ ਨਾਲ ਦਿਨ ਤਿੱਕਰ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ। ਸਭ ਕੁੜੱਤਨ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਅਤੇ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ ਅਤੇ ਤੁਸੀਂ ਇੱਕ ਦੂਜੇ ਉੱਤੇ ਕਿਰਪਾਵਾਨ ਅਤੇ ਤਰਸਮਾਨ ਹੋਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ ਅਤੇ ਪਰਮੇਸ਼ਵਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕਰੇਗਾ। ਪੰਜਵਾਂ ਬਾਪ, ਸੋ ਤੁਸੀਂ ਪਿਆਰਿਆ ਪੁੱਤਰਾਂ ਵਾਂਗੂ ਆਪਣੇ ਪਰਮੇਸ਼ਵਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਤੁਹਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਂਟ ਕਰੋ ਅਤੇ ਬਲੀਦਾਨ ਦੇ ਲਈ ਅਤੇ ਧੂਪ ਦੀ ਸੁਗੰਧ ਲਈ ਦੇ ਦਿੱਤਾ। ਪਰ ਹਰਾਮਕਾਰੀ ਅਤੇ ਹਰ ਪਾਨ ਦੇ ਗੰਦ ਮਨ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਂ ਵੀ ਨਾ ਹੋਵੇ, ਜਿਵੇਂ ਸੰਤਾਂ ਨੂੰ ਜੋਗ ਹੈ, ਨਾ ਬੇਸ਼ਰਮੀ, ਨਾ ਮੁੜ ਬਚਨ ਅਥਵਾ ਠੱਠੇਬਾਜ਼ੀ ਜੋ ਅਜੋਗ ਹੈ, ਪਰ ਧੰਨਵਾਦ ਹੋਇਆ ਕਰੇ ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕ ਜਾਣਦੇ ਹੋ, ਭਈ ਪਰ ਕਿਸੇ ਤਰ੍ਹਾਂ ਹਰਾਮਕਾਰੀ ਜਾਂ ਪ੍ਰਿਸ਼ਟ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਦੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਈ। ਕੋਈ ਤੁਹਾਨੂੰ ਫੋਕਿਆਂ ਗੱਲਾਂ ਦੇ ਵਿੱਚ ਧੋਖਾ ਨਾ ਦੇਵੇ, ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਨਾਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ, ਸੋ ਉਹਨਾਂ ਦੇ ਸਾਂਝੀ ਨਾ ਹੋਵੋ, ਕਿਉਂ ਜੋ ਤੁਸੀਂ ਅੱਗੇ ਹਨੇਰਾ ਸੋ, ਪਰ ਹੁਣ ਪ੍ਰਭੂ ਵਿੱਚ ਕੌਣ ਚਾਨਣ ਹੋ, ਤੁਸੀਂ ਚਾਨਣ ਦੇ ਪੁੱਤਰਾਂ ਵਾਂਗੂ ਚੱਲੋ ਜਾਣਨ ਦਾ ਫਲ ਹਰ ਪਾਣ ਦੀ ਭਲਾਈ ਅਤੇ ਧਰਮ ਦੇ ਵਿੱਚ ਸੱਚਾਈ ਹੈ ਅਤੇ ਪਰਤਾ ਵੇਖ ਕੇ ਜੋ ਪਰਮੇਸ਼ਰ ਨੂੰ ਕੀ ਪਾਉਂਦਾ ਹੈ ਅਤੇ ਹਨੇਰੇ ਦੇ ਅਫਲ ਕਾਰਜਾਂ ਦੀ ਸਾਂਝੀ ਨਾ ਹੋਵੋ ਪਰ ਉਹਨਾਂ ਨੂੰ ਨੰਗਿਆ ਕਰੋ ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਹੁੰਦੇ ਹਨ ਸੋ ਗੱਲ ਕੀਤੀਆਂ ਵਿੱਚ ਸ਼ਰਮ ਆਉਂਦੀ ਹੈ ਅਤੇ ਸਾਰੀਆਂ ਗੱਲਾਂ ਵਿੱਚ ਜਦ ਉਹਨਾਂ ਨੰਗਿਆ ਕਰ ਸੁੱਟੀਦਾ ਹੈ ਤਾਂ ਚਾਨਣ ਤੋਂ ਪ੍ਰਗਟ ਹੋ ਜਾਂਦੀਆਂ ਹਨ ਕਿਉਂ ਜੋ ਹਰੇਕ ਗੱਲ ਜੋ ਪ੍ਰਗਟ ਹੁੰਦੀ ਹੈ ਸੋ ਚਾਨਣ ਤੋਂ ਹੈ ਅਤੇ ਇਸ ਲਈ ਲਿਖਿਆ ਜਾਂਦਾ ਹੈ ਹੈ ਸੋਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚ ਉੱਠ ਜੀ ਤਾਂ ਮਸੀਹ ਤੇਰੇ ਉੱਤੇ ਚਮਕੇਗਾ ਸੋ ਚੌਕਸੀ ਨਾਲ ਵੇਖੋ ਭਾਈ ਤੁਸੀਂ ਕਿਵੇਂ ਚੱਲਦੇ ਹੋ ਨਿਰਬੁੱਧਾ ਵਾਂਗੂ ਨਹੀਂ ਸਗੋਂ ਬੁੱਧਵਾਨਾਂ ਵਾਂਗੂ ਆਪਣੇ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਅਤੇ ਇਸ ਕਾਰਨ ਜੋ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਾਈ ਪ੍ਰਭੂ ਦੀ ਕੀ ਮਰਜ਼ੀ ਹੈ ਅਤੇ ਆਪਣੇ ਨਾਲ ਮਸਤ ਨਾ ਹੋਵੋ ਅਤੇ ਨਾ ਵਿੱਚ ਲੁੱਚਪੁਣੇ ਦੇ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ ਅਤੇ ਜ਼ਬੂਰ ਅਤੇ ਭਜਨ ਗਾ ਕੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਭੂ ਦੇ ਗਾਉਂਦੇ ਅਤੇ ਵਜਾਉਂਦੇ ਰਿਹਾ ਕਰੋ ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਪਰਮੇਸ਼ੁਰ ਅਰਥਾਤ ਸਦਾ ਦਾ ਪਿਤਾ ਧੰਨਵਾਦ ਕਰੋ ਅਤੇ ਮਸੀਹ ਦੇ ਪਾਉ ਵਿੱਚ ਇੱਕ ਦੂਜੇ ਦੇ ਦੀਨ ਰਹੋ ਹੇ ਪਤਨੀਓ ਤੁਸੀਂ ਆਪਣੇ ਪਤੀਆਂ ਦੇ ਦੀਨ ਹੋਵੋ ਜਿਵੇਂ ਪ੍ਰਭੂ ਦੇ ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਅਤੇ ਮਸੀਹ ਵੀ ਕਲੀਸੀਆ ਦਾ ਸਿਰ ਹੈ ਉਹ ਤਾਂ ਆਪ ਦੇਹੀ ਦੇ ਬਚਾਉਣ ਵਾਲਾ ਹੈ ਪਰ ਤਾਂ ਵੀ ਜਿਸ ਪ੍ਰਕਾਰ ਕਲੀਸੀਆ ਮਸੀਹ ਦੇ ਅਧੀਨ ਹੈ ਇਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਹੋਣ ਹੇ ਪਤੀਓ ਆਪਣੇ ਪਤੀਆਂ ਨਾਲ ਪ੍ਰੇਮ ਰੱਖੋ ਅਤੇ ਜਿਵੇਂ ਮਸੀਹ ਨੇ ਵੀ ਕਲੀਸੀਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਹਨਾਂ ਲਈ ਦੇ ਦਿੱਤਾ ਭਈ ਉਹ ਜਲ ਅਤੇ ਅਨਿਸ਼ਨਾਨ ਤੋਂ ਬਿਨਾਂ ਅਤੇ ਪਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਅਤੇ ਉਸ ਨੂੰ ਆਪਣੇ ਲਈ ਇਹੋ ਜਿਹੇ ਪ੍ਰਤਾਪਮਾਨ ਕਲੀਸੀਆ ਤਿਆਰ ਕਰੇ ਜਿਹਦੇ ਲਈ ਕਲੰਕ ਜਾਂ ਬਜ ਜਾਂ ਕੋਈ ਹੋਰ ਅਜਿਹਾ ਔਗਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਨਾਲ ਹੀ ਪ੍ਰੇਮ ਕਰਦਾ ਹੈ ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਸ ਨੂੰ ਪਾਲਦਾ ਅਤੇ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸੀਆ ਨੂੰ ਕਿਉਂ ਜੋ ਅਸੀਂ ਉਸ ਦੇਹੀ ਦੇ ਅੰਗ ਹਾਂ ਅਤੇ ਇਸ ਕਰਕੇ ਆਪੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ਇਹ ਭੇਦ ਦਾ ਵੱਡਾ ਹੈ ਅਤੇ ਮਸੀਹ ਅਤੇ ਕਲੀਸੀਆ ਦੇ ਵਿਖੇ ਬੋਲਦਾ ਹੈ ਅਤੇ ਤੁਸਾਂ ਵਿੱਚੋਂ ਹਰੇਕ ਆਪੋ ਆਪਣੀ ਪਤਨੀ ਨਾਲ ਅਜਿਹਾ ਪ੍ਰੇਮ ਕਰੇ ਔਰ ਪਤਨੀ ਪਤੀ ਦਾ ਪਾਣ ਕਰੇ। ਛੇਵਾਂ ਬਾਪ ਹੇ ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆ ਕਰ ਰਹੋ ਕਿਉਂ ਜੋ ਧਰਮ ਦੀ ਗੱਲ ਹੈ ਤੂੰ ਆਪਣੇ ਮਾਂ ਪਿਓ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਇਹ ਵਾਅਦੇ ਨਾਲ ਪਹਿਲਾ ਹੁਕਮ ਹੈ ਅਤੇ ਹੇ ਪਿਤਾਓ ਤੁਸੀਂ ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਔਰ ਮਤ ਦੇ ਕੇ ਉਹਨਾਂ ਦੀ ਪਾਲਣਾ ਕਰੋ। ਹੇ ਨੌਕਰੋ ਤੁਸੀਂ ਉਹਨਾਂ ਨੂੰ ਜਿਹੜੇ ਸਰੀਰ ਦੇ ਸਰਬੰਧਕ ਕਰਕੇ ਤੁਹਾਡੇ ਮਾਲਕ ਹਨ ਅਤੇ ਆਪਣੇ ਮਨ ਦੀ ਸਫਾਈ ਨਾਲ ਡਰਦੇ ਹਨ ਅਤੇ ਕੰਮਦੇ ਹੋਏ ਆਗਿਆਕਾਰੀ ਕਰੋ ਅਤੇ ਜਿਵੇਂ ਮਸੀਹ ਦੀ ਵੀ ਅਤੇ ਮਨੁੱਖਾਂ ਦੇ ਰਜਾਉਣ ਵਾਲਿਆਂ ਵਾਂਗੂ ਵਿਖਾਵੇ ਦੀ ਨੌਕਰੀ ਨਾ ਸਗੋਂ ਮਸੀਹ ਦੀਆਂ ਦਾਸਾਂ ਵਾਂਗੂ ਜੀ ਲਾ ਕੇ ਪਰਮੇਸ਼ਰ ਦੀ ਪਾਲਣਾ ਕਰੋ ਅਤੇ ਮਨ ਲਾ ਕੇ ਟਹਿਲ ਕਰੋ ਜਿਵੇਂ ਪ੍ਰਭੂ ਦੀ ਅਤੇ ਮਨੁੱਖਾਂ ਦੀ ਅਤੇ ਤੁਸੀਂ ਜਾਣਦੇ ਹੋ ਭਈ ਹਰ ਕੋਈ ਜੋ ਕੁਝ ਭਲਾ ਕੰਮ ਕਰਦਾ ਹੈ ਸੋ ਦਾਸ ਹੋਵੇ ਅਤੇ ਜਾਤ ਸੋ ਪ੍ਰਭੂ ਦੇ ਕੋਲੋਂ ਉਹਦਾ ਫਲ ਪਾਵੇਗਾ ਅਤੇ ਹੇ ਮਾਲਕੋ ਤੁਸੀਂ ਧਮਕੀਆਂ ਛੱਡ ਕੇ ਉਹਨਾਂ ਨਾਲ ਅਜਿਹਾ ਵਰਤਾਵਾ ਕਰੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਵਰਗ ਵਿੱਚ ਉਹਨਾਂ ਦੇ ਵਾਸਤੇ ਅਤੇ ਤੁਹਾਡੇ ਦੋਹਾਂ ਦਾ ਮਾਲਕ ਹੈ ਅਤੇ ਦੁਰਗਾਹੇ ਕਿਸੇ ਦਾ ਪੱਖਪਾਤ ਨਹੀਂ ਹੁੰਦਾ। ਮੁੱਕਦੀ ਗੱਲ ਹੈ ਪ੍ਰਭੂ ਵਿੱਚ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਹੋਵੋ ਪਰਮੇਸ਼ਵਰ ਦੇ ਸਾਰੇ ਸ਼ਸਤਰ ਅਤੇ ਵਸਤਰ ਪਹਿਨ ਲਵੋ ਅਤੇ ਤਾਂ ਜੋ ਤੁਸੀਂ ਸ਼ੈਤਾਨ ਦੇ ਸਾਰੇ ਛਲ ਅਤੇ ਛਿਦਰਾਂ ਦੇ ਸਾਹਮਣੇ ਖਲੋ ਸਕੋ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਦੀ ਨਹੀਂ ਸਗੋਂ ਹਕੂਮਤਾਂ ਅਖਤਿਆਰਾਂ ਅਤੇ ਇਸ ਅੰਧਕੋਰ ਦੀ ਅਤੇ ਮਹਾਰਾਜਿਆਂ ਅਤੇ ਦੁਸ਼ਟ ਅਤੇ ਆਤਮਿਆਂ ਨਾਲ ਹੁੰਦੀ ਹੈ ਸੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਪਰਮੇਸ਼ਵਰ ਦੇ ਸਾਰੇ ਵਸਤਰ ਅਤੇ ਸ਼ਸਤਰ ਲੈ ਲਵੋ ਅਤੇ ਬੁਰੇ ਦਿਨ ਦਾ ਸਾਹਮਣਾ ਕਰ ਸਕੋ ਤਾਂ ਜੋ ਸਭ ਕੁਝ ਮੁਕਾ ਕੇ ਖਲੋ ਸਕੋ ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਪਾ ਕੇ ਅਤੇ ਉਹਨਾਂ ਸਭਨਾਂ ਸਣੇ ਨਿੱਚਾ ਦੀ ਟਾਲ ਲਓ ਅਤੇ ਉਹਨਾਂ ਸਭਨਾਂ ਨੂੰ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਵਰ ਦੀ ਬਾਣੀ ਹੈ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹਦੇ ਨਿਮਿਤ ਸਾਰਿਆਂ ਸੰਤਾਂ ਲਈ ਬਹੁਤ ਤਗੜਾਈ ਅਤੇ ਬਹੁਤ ਬੇਨਤੀ ਨਾਲ ਜਾਗਦੇ ਰਹੋ ਅਤੇ ਮੇਰੇ ਲਈ ਵੀ ਜਦ ਮੈਂ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਖੋਲ੍ਹ ਦਿਆਂ ਅਤੇ ਜਿਹਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਏਲਚੀ ਹਾਂ ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। ਪਰ ਇਸ ਲਈ ਜੋ ਤੁਸੀਂ ਵੀ ਮੇਰੀ ਬੀਤੀ ਨੂੰ ਜਾਣੋ ਭਾਈ ਮੇਰਾ ਕੀ ਹਾਲ ਚਾਲ ਹੈ ਅਤੇ ਤੀਖਸ ਜਿਹੜਾ ਮੇਰਾ ਪਿਆਰਾ ਭਰਾ ਹੈ ਪ੍ਰਭੂ ਵਿੱਚ ਹੋ ਕੇ ਮਾਤਬਰ ਸੇਵਕ ਹੈ ਅਤੇ ਤੁਹਾਨੂੰ ਸਭੇ ਗੱਲਾਂ ਦੱਸੇਗਾ ਅਤੇ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਇਕੱਲਿਆ ਹੈ ਜੋ ਤੁਸੀਂ ਸਾਡੀਆਂ ਬੀਤੀਆਂ ਹੋਈਆਂ ਨੂੰ ਜਾਣੋ ਅਤੇ ਤੁਹਾਡੇ ਮਲਿਆਂ ਨੂੰ ਦਿਲਾਸਾ ਮਿਲੇ। ਭਰਾਵਾਂ ਨੂੰ ਸ਼ਾਂਤੀ ਅਤੇ ਪ੍ਰੇਮ ਨਾਲ ਨੇਚਾ ਸਣੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਹੋਵੇ। ਕਿਰਪਾ ਉਹਨਾਂ ਸਭਨਾਂ ਉੱਤੇ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਅਵਿਨਾਸ਼ੀ ਪ੍ਰੀਤ ਰੱਖਦੇ ਹਨ।